SBS
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 SBS Radio
ਮਨਿੰਦਰ ਸਿੰਘ ਜੀ SBS ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ ਜੀ ਆਇਆਂ ਨੂੰ
ਥੈਂਕ ਯੂ ਮਨਪ੍ਰੀਤ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਯਾਦ ਕੀਤਾ ਜੀ
ਮਨਿੰਦਰ ਜੀ ਇੱਕ ਕੇਸ ਦੇ ਬਾਰੇ ਸਾਨੂੰ ਪਤਾ ਚੱਲਿਆ ਹੈ ਕਿ ਸਤੰਬਰ 2016 ਵਿੱਚ ਜਿਹੜੀ ਜ਼ਿਲ੍ਹਾ ਅਦਾਲਤ ਹੈ ਸਿਡਨੀ ਵਿਖੇ ਡਿਸਟ੍ਰਿਕਟ ਕੋਰਟ ਨੇ ਤੁਹਾਡੇ ਅਤੇ ਤੁਹਾਡੇ ਨਾਲ ਪੰਜ ਜਿਹੜੇ ਤੁਹਾਡੇ ਸਾਥੀ ਨੇ ਉਹਨਾਂ ਨੂੰ ਗਿਲਟੀ ਪਾਇਆ ਸੀ ਇੱਕ ਮੈਂ ਕਹਾਂਗੀ ਕਮਰਸ਼ੀਅਲ ਅਫੇਅਰ ਸੀਗਾ ਕੁਛ ਜਿਸ ਦੇ ਖਿਲਾਫ਼ ਤੁਸੀਂ ਅਪੀਲ ਪਾਈ ਸੀ ਅਤੇ ਹੁਣੇ ਸੁਪਰੀਮ ਕੋਰਟ ਨੇ ਸਿਡਨੀ ਵਿਖੇ ਇਸ ਦੇ ਖਿਲਾਫ਼ ਤੁਹਾਡੀ ਅਪੀਲ ਨੂੰ ਰਿਜੈਕਟ ਕੀਤਾ ਹੈ ਉਸ ਨੂੰ ਖਾਰਿਜ ਕੀਤਾ ਹੈ ਸਭ ਤੋਂ ਪਹਿਲਾਂ ਤਾਂ ਦੱਸੋ ਜੀ ਮਾਮਲਾ ਕੀ ਹੈ ਅਤੇ ਤੁਹਾਡਾ ਹੁਣ ਪੱਖ ਕੀ ਹੈ ਕਿ ਸੁਪਰੀਮ ਕੋਰਟ ਨੇ ਅਗਰ ਤੁਹਾਡੀ ਅਪੀਲ ਨੂੰ ਖਾਰਿਜ ਕੀਤਾ ਹੈ ਕੀ ਤੁਸੀਂ ਉਹਨਾਂ ਦੀ ਜਜਮੈਂਟ ਨੂੰ ਮੰਨਦੇ ਹੋ
ਮਨਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਲੈਰੀਫਾਈ ਕਰ ਦਿਆਂ ਕਿ ਇਹ ਜਿਹੜਾ ਮਾਮਲਾ ਹੈਗਾ ਇੱਕ ਕਮਰਸ਼ੀਅਲ ਡਿਸਪਿਊਟ ਹੈ ਦੋ ਪਾਰਟੀਜ਼ ਦੇ ਵਿੱਚ ਔਰ ਜਦੋਂ ਵੀ ਕੋਈ ਡਿਸਪਿਊਟ ਹੁੰਦਾ ਵੀ ਗੋ ਟੂ ਦਾ ਕੋਰਟ ਸੋ ਆਨਰੇਬਲ ਕੋਰਟ ਦਾ ਜੋ ਡਿਸੀਜਨ ਹੈਗਾ ਜੋ ਤੁਹਾਡੇ ਕੋਲ ਲੀਗਲ ਚੈਨਲ ਸੀ ਤੁਸੀਂ ਉਸੇ ਮੁਤਾਬਕ ਹੀ ਚੱਲਦੇ ਹੋ ਡਿਸਟ੍ਰਿਕਟ ਕੋਰਟ ਦਾ ਸੀ we were not happy with that decision we try to appeal it lekin court jehdi hai oh pehle decision de naal fir unade apni aap nu satisfy kita that's a we honor that decision jo bhi court da decision everybody has to honor
to is nu tusi honor karyo ki is te khilaf tusi hor appeal dair karne lage ho
main tuhanu is bare kuch comment nahi kar sakda je solicitor di team jehdi hai they but as of now jo court da decision hai that stands
ਠੀਕ ਹੈ ਮੂਲ ਗੱਲ ਇਹ ਹੈ ਜੀ ਕਿ ਇੱਕ ਜੋੜਾ ਹੈ ਇਗਨੇਸ਼ੀਓ ਤੇ ਲੇਟੀਸ਼ਾ ਡਿਕਾਸਟਰੋ ਸਨ 2006 ਵਿੱਚ ਉਹਨਾਂ ਤੋਂ ਤੁਸੀਂ ਕੁਝ ਪੈਸੇ ਉਧਾਰ ਲਏ ਸਨ ਜੋ ਲਿਖਿਆ ਹੈ ਮੇਰੇ ਸਾਹਮਣੇ ਪੂਰੀ ਜਜਮੈਂਟ ਪਈ ਹੈ $3,00,000 ਉਧਾਰ ਕਿਹਾ ਗਿਆ ਹੈ ਜੋ ਪਹਿਲਾਂ ਤੁਹਾਡੀ ਕੰਪਨੀ ਸੀ ਸ਼ਾਹ ਜਿਨ੍ਹਾਂ ਨੇ ਤੁਸੀਂ ਕਿਹਾ ਸੀ ਕਿ 20% ਵਿਆਜ ਤੁਸੀਂ ਦਿਓਗੇ ਉਸ ਤੋਂ ਬਾਅਦ ਫਿਰ ਆਸਟ੍ਰੇਲੀਅਨ ਅਕੈਡਮੀ ਆਫ ਮੈਨੇਜਮੈਂਟ ਐਂਡ ਸਾਇੰਸ ਬਣ ਗਈ ਮੇਰੇ ਖਿਆਲ ਫਿਰ 12% ਵਿਆਜ ਦੀ ਗੱਲ ਹੋਈ ਸੀ ਪਰ ਗੱਲ ਇਹ ਹੈ ਕਿ 2011 ਤੋਂ ਬਾਅਦ ਤੁਸੀਂ ਕੋਈ ਵਾਪਸ ਪੈਸੇ ਨਹੀਂ ਮੋੜੇ ਜਿਸ ਕਾਰਨ ਇਹ ਕੇਸ ਵੱਡਾ ਬਣਿਆ ਹੈ ਠੀਕ
ਮੈਂ ਇਹਦੀ ਡਿਟੇਲ 'ਚ ਨਹੀਂ ਜਾਣਾ ਚਾਹਾਂਗਾ ਜੀ ਕਿਉਂਕਿ ਕਾਫੀ ਕੋਰਟ ਦੇ ਇਹਦੇ 'ਚ ਪੂਰੀ ਲੰਬੀ ਬਹਿਸ ਤੋਂ ਬਾਅਦ ਮਾਮਲਾ ਕੁਛ ਇਸ ਤਰ੍ਹਾਂ ਦਾ ਹੀ ਆ ਕੁਛ ਪੈਸੇ ਇਨਵੈਸਟ ਹੋਏ ਨੇ ਕੰਪਨੀ ਦੇ ਵਿੱਚ ਦੂਜੀ ਪਾਰਟੀ ਦੀ ਦਲੀਲ ਠੀਕ ਲੱਗਦੀ ਹੈ ਇੱਕ ਸਿਮੀਲਰ ਕੋਰਟ ਕੇਸ ਇੱਕ ਪਿਛਲੇ ਸਾਲ ਸੀ ਉਹਦੇ ਚ ਕੋਰਟ ਨੂੰ ਸਾਡੀ ਦਲੀਲ ਠੀਕ ਲੱਗੀ ਉਹਨਾਂ ਨੇ ਸਾਡੇ ਹੱਕ ਚ ਰੂਲ ਕੀਤਾ ਇੱਕ ਕੇਸ ਹੈਗਾ ਜਿਹਦੇ ਚ ਉਹਨਾਂ ਨੂੰ ਸਾਡੀ ਦਲੀਲ ਨਹੀਂ ਠੀਕ ਲੱਗੀ ਉਹਨਾਂ ਨੇ ਦੂਜੀ ਪਾਰਟੀ ਸੋ
ਡਿਕੈਸਟਰੋ ਜੂੜਾ ਤੋਂ ਲੈਂਡਰ ਮੰਨਿਆ ਜਾਂਦਾ ਹੈ ਨਾ ਜੀ ਉਹਨਾਂ ਨੇ ਲੈਂਡ ਕੀਤਾ ਹੈ ਤੇ ਤੁਸੀਂ ਉਧਾਰ ਲਏ ਇਹ ਤਾਂ ਗੱਲ ਹੈ ਕਿ ਨਹੀਂ ਹੈ
ਨਹੀਂ ਮੈਂ ਕਿਸੇ ਚੀਜ਼ ਨੂੰ ਡਿਸਪਿਊਟ ਨਹੀਂ ਕਰਦਾ ਜੀ ਕਿਉਂਕਿ ਜਦ ਕੋਰਟ ਦਾ ਡਿਸੀਜਨ ਆ ਗਿਆ ਜੀ ਉਸ ਤੋਂ ਉੱਤੇ ਤਾਂ ਕੋਈ ਵੀ ਨਹੀਂ ਹੈ ਜੀ ਦੈਟਸ ਇਟ ਓ ਦੈਟਸ ਅ ਫਾਈਨਲ
ਪਰ ਤੁਸੀਂ ਬਕਾਇਦਾ ਜਾ ਕੇ ਜੀ ਜਦ ਜ਼ਿਲ੍ਹਾ ਅਦਾਲਤ ਵਿੱਚ ਗੱਲਬਾਤ ਚੱਲ ਰਹੀ ਸੀ ਤੁਸੀਂ ਆਪਣੀ ਡੈਪੋਜ਼ਿਸ਼ਨ ਵੀ ਦਿੱਤੀ ਹੈ ਤੁਸੀਂ ਆਪਣੀ ਗਵਾਹੀ ਪੇਸ਼ ਕੀਤੀ ਹੈ ਉਸ ਬਾਰੇ ਵੀ ਮੈਂ ਪੜ੍ਹਿਆ ਹੈ ਪਰ ਜੱਜ ਨੇ ਤੁਹਾਡੇ ਖਿਲਾਫ਼ ਕੁਝ ਬੜੇ ਤਿੱਖੇ ਲਫ਼ਜ਼ ਵਰਤੇ ਹਨ ਅਤੇ ਨਾਲ ਤੁਹਾਡੇ ਦੋ ਸਾਥੀਆਂ ਦੇ ਖਿਲਾਫ਼ ਵੀ ਤਿੱਖੇ ਲਫ਼ਜ਼ ਵਰਤੇ ਹਨ ਕਿ ਭਰੋਸੇਯੋਗ ਨਹੀਂ ਸੀ ਜੀ ਤੁਹਾਡੀ ਗਵਾਹੀ
ਦੇਖੋ ਜੀ ਦੀਸ ਆਰ ਆਲ ਟੈਕਨੀਕਲ ਵਰਡਸ ਕਿ ਜਦੋਂ ਤੁਸੀਂ ਕੋਈ ਵੀ ਕੋਰਟ 'ਚ ਜਾਂਦੇ ਹੋ ਤਾਂ ਤੁਸੀਂ ਕੁਛ ਉੱਥੇ ਜਾ ਕੇ ਬੋਲਦੇ ਹੋ ਤੇ ਜੱਜ ਨੂੰ ਇੱਕ ਸਾਈਡ ਨੂੰ ਉਹਨੇ ਬਿਲੀਵ ਕਰਨਾ ਤਾਂ ਹੀ ਉਹਦੇ ਹੱਕ 'ਚ ਡਿਸੀਜ਼ਨ ਜਾਣਾ ਦੂਜੀ ਸਾਈਡ ਨੂੰ ਉਹਨੂੰ ਲੱਗਣਾ ਕਿ ਇਹਦਾ ਜੋ ਕਹਿ ਰਿਹਾ ਇਹ ਮੈਨੂੰ ਠੀਕ ਨਹੀਂ ਲੱਗ ਰਿਹਾ ਸੋ ਇਹ ਦੀਸ ਆਰ ਆਲ ਟੈਕਨੀਕਲ ਵਰਡਸ ਵਟ ਦੇ ਆਰ ਯੂਜ਼ਿੰਗ ਆਈ ਡੋਂਟ ਵਾਂਟ ਟੂ ਕਮੈਂਟ ਔਨ ਦੈਟ ਜੱਜ ਦੀ ਜੁਰਿਸਡਿਕਸ਼ਨ ਐਵਰੀਬਡੀ ਅਵੇਅਰਸ ਵਟ ਦਾ ਕੋਰਟ ਇਜ਼ ਸੇਇੰਗ
ਜੀ ਕਿਉਂਕਿ ਜੋ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਐਕਚੁਅਲ ਕੇਸ ਤੇ ਜ਼ਿਲ੍ਹਾ ਅਦਾਲਤ ਵਿੱਚ ਹੀ ਲੜੀ ਗਈ ਸੀ ਹੁਣ ਉਹਨਾਂ ਨੇ ਸਿਰਫ ਇਹ ਦੇਖਿਆ ਕਿ ਸਹੀ ਤਰ੍ਹਾਂ ਨਿਪਟਾਰਾ ਹੋਇਆ ਕਿ ਨਹੀਂ
ਅਸੀਂ ਉਹਨਾਂ ਦੇ ਹਾਈ ਕੋਰਟ ਦੇ ਡਿਸੀਜਨ ਦੇ ਕੇਸ 'ਚ ਆਪਣੀ ਅਪੀਲ ਦਾਇਰ ਕੀਤੀ ਸੀ ਕੋਰਟ ਲੇਕਿਨ ਕੋਰਟ ਨੇ ਲੱਗਿਆ ਕਿ ਜਿਹੜਾ ਹਾਈ ਕੋਰਟ ਦਾ ਡਿਸੀਜਨ ਸੀ ਉਹ ਠੀਕ ਸੀ ਇਹ ਬਹੁਤ ਸ਼ਾਰਟ ਸੀ ਇਹਦੇ 'ਚ ਕੋਈ ਆਰਗੂਮੈਂਟ ਹੀ ਨਹੀਂ ਹੋਇਆ
ਸੋ ਇਸ ਦਾ ਇਹ ਮਤਲਬ ਹੈ ਜੀ ਜਿਹੜੇ ਪੈਸੇ ਮੋੜਨੇ ਹਨ ਮੇਰੇ ਖਿਆਲ $2,30,000 ਤੇ ਨਾਲ ਵਿਆਜ ਵੀ ਕਾਫੀ ਹੈ ਉਹ ਫਿਰ ਤੁਸੀਂ ਮੋੜਨ ਦੀ ਪ੍ਰਕਿਰਿਆ ਹੁਣ ਕਰ ਰਹੇ ਹੋ ਜੋੜੇ ਨੂੰ
ਦੇਖੋ ਜੀ ਦਿਸ ਇਜ਼ ਆਲ ਲੀਗਲ ਪ੍ਰੋਸੈਸ ਜੋ ਕੋਰਟ ਦਾ ਡਿਸੀਜਨ ਹੈ ਔਰ ਜੋ ਲੀਗਲ ਪ੍ਰੋਸੈਸ ਲੀਗਲ ਟੀਮ ਫਾਲੋ ਕਰੇਗੀ ਐਵਰੀਬਾਡੀ ਓਬੇਜ਼ ਦੈਟ
ਮੰਨਣਾ ਤਾਂ ਪਏਗਾ ਹੈ ਨਾ
ਅਚਿਤੇ ਕੋਰਟ ਤੋਂ ਬਹੁਤ ਕੁਝ ਵੀ ਨਹੀਂ ਜੀ ਇਹ ਆਪਾਂ ਕੋਈ ਬਣਾਨਾ ਰਿਪਬਲਿਕ ਤਾਂ ਰਹਿ ਨਹੀਂ ਰਹੇ ਜੀ ਇੱਕ ਡੈਮੋਕ੍ਰੈਟਿਕ ਲਾਫੁਲ ਕੰਟਰੀ ਹੈ ਜੋ ਵੀ ਕੋਰਟ ਦਾ ਡਿਸੀਜਨ ਹੈ ਐਵਰੀਬਾਡੀ ਐਗਰੀ
ਪਰ ਤੁਹਾਡੇ ਪੱਖੋਂ ਕੋਈ ਤਾਂ ਗੱਲ ਹੋਵੇਗੀ ਜੀ ਕਿ ਕਿਸੇ ਕਾਰਨ ਤੋਂ ਭਾਵੇਂ ਇਸ ਨੂੰ ਇਨਵੈਸਟਮੈਂਟ ਤੁਸੀਂ ਕਹਿ ਰਹੇ ਹੋ ਪਰ ਉਹ ਕਹਿ ਰਹੇ ਨੇ ਪੈਸੇ ਉਧਾਰ ਲਿੱਤੇ ਗਏ ਸਨ ਤੇ ਇੱਕ ਸਪੈਸਿਫਿਕ ਵਿਆਜ ਦਰ ਤੇ ਤੁਸੀਂ ਵਾਪਸ ਕਰਨੇ ਸਨ ਜੋ ਨਹੀਂ ਕੀਤੇ ਗਏ ਉਸ ਦੇ ਜਵਾਬ ਵਿੱਚ ਤੁਹਾਡੇ ਵੱਲੋਂ ਕੋਈ ਤਾਂ ਗੱਲ ਹੋਵੇਗੀ ਕੋਈ ਤਾਂ ਦਲੀਲ ਹੋਵੇਗੀ
ਦੇਖੋ ਮੈਂ ਫਿਰ ਵਾਰ ਵਾਰ ਬੇਨਤੀ ਹੋਈ ਕਹਾਂਗਾ ਕਿ ਇਹ ਜਿਹੜਾ ਮੁੱਦਾ ਹੈ ਇਟ ਹੈਜ਼ ਬੀਨ ਡਿਬੇਟਡ ਇਨ ਲੈਂਥ, 10 ਦਿਨ ਡਿਬੇਟ ਚੱਲੀ, ਸ਼ਾਇਦ ਕਿਸੇ ਦੀ ਐਕਸਪੈਕਟੇਸ਼ਨ ਤੋਂ ਕਿਤੇ ਵੱਧ ਸੀ. ਸੋ ਮੈਂ ਉਹਦੀ ਡਿਟੇਲ ਚ ਕਿਸੇ ਚ ਵੀ ਨਾ ਜਾ ਕੇ ਜੋ ਕੋਰਟ ਦਾ ਡਿਸੀਜਨ ਹੈ ਉਹ ਡਿਸੀਜਨ ਉਹਦੇ ਚ ਕਲੀਅਰਲੀ ਮੈਂਸ਼ਨਡ ਹੈ. ਤੋ ਸੋ ਜੋ ਵੀ ਕੋਈ ਸੱਜਣ ਚਾਹੇ ਉਹਨੂੰ ਪੜ੍ਹ ਸਕਦਾ. ਮੈਂ ਆਈ ਐਮ ਨਾਟ ਇਨ ਐਨੀ ਅਥਾਰਟੀ ਟੂ ਕਮੈਂਟ ਔਨ ਦੈਟ. ਜੋ ਆਨਰੇਬਲ ਕੋਰਟ ਨੇ ਉਹਨਾਂ ਨੇ ਜੋ ਅਸੀਂ ਪ੍ਰੈਜੈਂਟ ਕੀਤਾ ਜਾਂ ਦੂਜੀ ਸਾਈਡ ਨੇ ਜੋ ਆਪਣੇ ਐਵੀਡੈਂਸ ਪ੍ਰੋਵਾਈਡ ਕੀਤੇ ਕੋਰਟ ਨੇ ਉਹਨਾਂ ਦੇ ਐਵੀਡੈਂਸ ਨੂੰ ਜ਼ਿਆਦਾ ਕ੍ਰੈਡੀਬਲ ਦੇਖ ਕੇ ਡਿਸੀਜਨ ਉਹਨਾਂ ਦੇ ਹੱਕ 'ਚ ਦਿੱਤਾ ਜੀ. ਸੋ ਦੈਟ ਡਜ਼ਨਟ ਮੀਨ ਕਿ ਦੂਜੀ ਸਾਈਡ ਦਾ ਕੋਈ ਉਹਦੇ 'ਚ ਗੁਨਾਹ ਵਾ ਜਾਂ ਕੁਛ ਹੈ, ਲੇਕਿਨ ਇਹ ਆ ਵੀ ਕੋਰਟ ਨੇ ਉਸ ਐਵੀਡੈਂਸ ਨੂੰ ਜ਼ਿਆਦਾ ਮਤਲਬ ਐਗਰੀ ਕੀਤਾ. ਸਿਮਿਲਰ ਕੇਸ ਸੀ ਲਾਸਟ ਈਅਰ ਜਿਹਦੇ 'ਚ ਜਿਹੜੇ ਸਾਡੀ ਸਾਈਡ ਦਾ ਐਗਰੀਮੈਂਟ ਐਵੀਡੈਂਸ ਸੀ ਉਹਨੂੰ ਉਹਨਾਂ ਨੇ ਅਕਸੈਪਟ ਕਰਕੇ ਉਹਨਾਂ ਨੇ ਉਸ ਨੂੰ ਅਪਰੂਵ ਨਹੀਂ ਸੀ ਕੀਤਾ. ਬਟ ਦੈਟਸ ਨਾਟ ਅੰਡਰ ਕੁਐਸਚਨ ਨਾਓ. ਅੰਡਰ ਕੁਐਸਚਨ ਇਜ਼ ਦਿਸ ਜਜਮੈਂਟ. ਇਨ ਦਿਸ ਜਜਮੈਂਟ ਉਹਨਾਂ ਨੇ ਕਿਹਾ ਸਾਨੂੰ ਕਿ ਇਹਨਾਂ ਦੀ ਪੇਮੈਂਟ ਦੇਣੀ ਹੈ. ਦੈਟਸ ਇਟ. ਦੈਟਸ ਇਟ ਫੋਰ ਆਰਡਰ.
ਸੋ ਸੁਪਰੀਮ ਕੋਰਟ ਦੇ ਜੱਜ ਨੇ ਜਿਹੜੀ 22 ਸਤੰਬਰ 2017 ਨੂੰ ਉਹਨਾਂ ਨੇ ਆਪਣੀ ਜਜਮੈਂਟ ਪਾਸ ਕੀਤੀ ਹੈ, ਬੜੇ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਹੈ ਕਿ ਤੁਸੀਂ ਤੇ ਤੁਹਾਡੇ ਆਪਣੇ ਸਾਥੀ ਜਿਹੜੇ ਹਨ, ਤੁਸੀਂ ਆਪਣੇ ਆਪ ਨੂੰ ਬੇਕਸੂਰ ਸਾਬਿਤ ਨਹੀਂ ਕਰ ਸਕੇ, ਬੇਗੁਨਾਹ ਸਾਬਿਤ ਨਹੀਂ ਕਰ ਸਕੇ. ਉਹਨਾਂ ਨੇ ਇਹ ਲਫ਼ਜ਼ ਵਰਤੇ ਹਨ ਕਿ ਦ ਓਨਰਸ ਲੇ ਵਿਦ ਯੂ ਟੂ ਪ੍ਰੂਵ ਦੈਟ ਯੂ ਹੈਵਨਟ ਗੋਨ ਰੋਂਗ, ਬਟ ਯੂ ਵਰ ਅਨਏਬਲ ਟੂ ਪ੍ਰੂਵ
ਦੈਟ. ਦੇਖੋ, ਦੈਟਸ ਹਾਊ ਦ ਕੋਰਟਸ ਡਿਸਾਈਡ. ਦੋ ਸਾਈਡ ਦੇ ਕੋਈ ਵੀ ਤੁਹਾਡਾ ਕਮਰਸ਼ੀਅਲ ਡਿਸਪਿਊਟ ਹੈ, ਤੁਸੀਂ ਆਪਣੇ ਐਵੀਡੈਂਸ ਲੈ ਕੇ ਜਾਂਦੇ ਹੋ, ਦੂਜੇ ਦੇ ਐਵੀਡੈਂਸ ਲੈ ਕੇ ਜਾਂਦੇ ਆ. ਹਾਊ ਯੂ ਪ੍ਰੈਜ਼ੈਂਟ ਐਂਡ ਵਟ ਇਜ਼ ਦ ਵੇਟ ਇਜ਼ ਆਫ ਦ ਪ੍ਰੈਜ਼ੈਂਟ ਉਸ ਵੇਲੇ ਜੋ ਵਿਟਨੈਸ ਹੈ ਜਾਂ ਸਾਰਾ ਓਵਰਆਲ ਜਿਹੜਾ ਤਾਣਾ ਬਾਣਾ ਕੇਸ ਦਾ ਬਣਦਾ ਉਹਦੇ ਮੁਤਾਬਕ ਜੋ ਜੱਜ ਨੂੰ ਡਿਸੀਜਨ ਆ ਦੇ ਟੇਕ ਇਟ. ਐਂਡ ਜਨਰਲੀ ਜਿਹੜੀਆਂ ਹਾਇਰ ਕੋਰਟਸ ਨੇ ਜਾਂ ਜਿਹਨੂੰ ਆਪਾਂ ਅਪੀਲ ਕੋਰਟਸ ਕਹਿੰਦੇ ਹਾਂ, ਉਹ ਤੇ ਸਿਰਫ ਉਸ ਜੱਜਮੈਂਟ ਦੇ ਵਿੱਚ ਜੇ ਕੋਈ ਤੁਸੀਂ ਪੁਆਇੰਟ ਆਊਟ ਕੀਤਾ ਕਿ ਆਹ ਖਾਮੀ ਇਹਦੇ 'ਚ ਸਾਨੂੰ ਲੱਗ ਰਹੀ ਆ, ਜੇ ਉਹ ਕ੍ਰੈਡੀਬਲ ਉਹਨੂੰ ਕੋਰਟ ਨੂੰ ਲੱਗ ਰਹੀ ਆ ਤੇ ਉਹਦੀ ਡਿਟੇਲ ਜਾਂਦਾ. ਜੇ ਉਹਨੂੰ ਉਹਦੀ ਜੱਜਮੈਂਟ 'ਚ ਕੋਈ ਖਾਮੀ ਕ੍ਰੈਡੀਬਲ ਨਹੀਂ ਲੱਗਦੀ ਤਾਂ ਉਹ ਦੁਬਾਰਾ ਉਹਨੂੰ ਓਪਨ ਨਹੀਂ ਕਰਦਾ, ਭਾਵੇਂ ਕੋਈ ਐਵੀਡੈਂਸ ਰਹਿ ਹੀ ਗਿਆ ਹੋਵੇ ਨਾ. ਸੋ ਦੈਟਸ ਹਾਊ ਦੀਸ ਥਿੰਗਸ ਆਪਰੇਟ. ਕਿ ਉਹ ਜਿਸੇ ਕੋਰਟ ਦੇ ਬਹੁਤ ਰੇਅਰ ਸਰਕਮਸਟੈਂਸਿਸ ਦੇ ਵਿੱਚ ਇੱਕ ਐਕਸੈਪਸ਼ਨਲੀ ਉਸ ਚੀਜ਼ ਨੂੰ ਆਰਡਰ ਵੀ ਕਰਦੇ ਨੇ, ਇਹ ਨਹੀਂ ਹੈ ਕਿ ਬਿਲਕੁਲ ਨਹੀਂ ਹੁੰਦਾ, ਪਰ ਜਨਰਲੀ ਜਿਹੜਾ ਉਹ ਸਿਰਫ ਇਹ ਦੇਖਦੇ ਆ ਕਿ ਜੇ ਕਿਤੇ ਜਿਹੜੀ ਲੋਅਰ ਕੋਰਟ ਦੇ ਡਿਸੀਜਨ ਲੈਣ ਵੇਲੇ ਕਾਨੂੰਨੀ ਪੱਖੋਂ ਜਾਂ ਕਿਸੇ ਪੱਖੋਂ ਕੀ ਕੋਈ ਉਹਦੇ 'ਚ ਗੁਨਾਹ ਨਹੀਂ ਹੈ, ਅਸੀਂ ਜ਼ਰੂਰ ਉਸ ਚੀਜ਼ ਨੂੰ ਪ੍ਰਜੈਂਟ ਕਰ ਰਹੇ ਸੀ, ਲੇਕਿਨ
ਮੈਂ ਪੜ੍ਹ ਰਹੀ ਸਾਂ ਕਿ ਤੁਸੀਂ ਜਦ ਗਵਾਹੀ ਪੇਸ਼ ਕੀਤੀ, ਤੁਸੀਂ ਆਪਣੇ ਇੱਕ ਸਾਥੀ ਤੇ ਦੋਸ਼ ਮੜਿਆ ਸੀ ਕਿ ਉਹਨਾਂ ਨੇ ਤੁਹਾਡੀ ਜਾਣਕਾਰੀ ਦੇ ਬਗੈਰ ਇਹ ਸਾਰੇ ਕਦਮ ਚੁੱਕੇ ਹਨ. ਸੋ ਤੁਸੀਂ ਉਸ ਦੇ ਨਾਲ ਹਾਲਾਂ ਵੀ ਇਤਫਾਕ ਰੱਖਦੇ ਹੋ ਕਿ ਤੁਹਾਡਾ ਕਸੂਰ ਨਹੀਂ ਹੈ? ਕੀ ਤੁਸੀਂ ਆਪਣੇ ਆਪ ਨੂੰ ਬੇਕਸੂਰ ਮੰਨਦੇ ਹੋ?
ਮੈਂ ਦੇਖੋ, ਨੋਬਡੀ ਟੂ ਕਮੈਂਟ. ਮੈਂ ਇਹਦੇ 'ਤੇ ਇੱਕ ਵੀ ਵਰਡ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ ਜੀ. ਆਨਰੇਬਲ ਕੋਰਟ ਦਾ ਡਿਸੀਜਨ ਆ ਐਂਡ ਇਟਸ ਬਾਈਂਡਿੰਗ ਐਟ ਐਵਰੀਬਡੀ ਹੈਜ਼ ਟੂ ਸਟਿਕ ਟੂ ਦ ਡਿਸੀਜਨ. ਸਿੰਪਲ ਐਜ਼ ਦੈਟ. ਜੋ ਚ ਕਿਸੇ ਦੇ ਕਹਿਣ ਦੀ ਜਾਂ ਨਾ ਕਹਿਣ ਦੀ ਗੱਲ ਨਹੀਂ ਹੈ ਜੀ.
ਅੱਛਾ, ਤੇ ਇੱਕ ਹੋਰ ਜ਼ਰੂਰ ਸਵਾਲ ਪੁੱਛ ਲਾਂ ਜੀ, ਕਿਉਂਕਿ ਤੁਹਾਡਾ ਇੱਕ ਵਕਾਰ ਹੈ ਪੂਰੇ ਭਾਈਚਾਰੇ ਵਿੱਚ, ਸਾਰੇ ਤੁਹਾਨੂੰ ਜਾਣਦੇ ਹਨ, ਤੁਹਾਡਾ ਵਜੂਦ ਹੈ. ਤੁਸੀਂ ਕਾਉਂਸਲ ਦੀ ਚੋਣਾਂ ਵਾਸਤੇ ਵੀ ਖਲੋਏ ਸੀ, ਪਰ ਉਸ ਤੋਂ ਪਹਿਲਾਂ ਸ਼ਾਇਦ ਇਹ ਜਿਹੜਾ ਕੇਸ ਹੈ ਸਤੰਬਰ 2016 ਨੂੰ ਪਹਿਲੀ ਵਾਰੀ ਜਦ ਜੱਜਮੈਂਟ ਆਇਆ ਸੀ ਉਸ ਵੇਲੇ ਆ ਚੁੱਕਿਆ ਸੀ, ਉਸ ਤੋਂ ਬਾਅਦ ਤੁਸੀਂ ਕਾਉਂਸਲ ਦੀ ਚੋਣਾਂ ਵਿੱਚ ਖਲੋਏ ਹੋ ਨਾ ਜੀ. ਕੀ ਇਸ ਦੀ ਤੁਸੀਂ ਜਾਣਕਾਰੀ ਦਿੱਤੀ ਸੀ ਜੀ ਚੋਣਾਂ ਦੇ ਟਾਈਮ?
ਮੈਂ ਇਸ ਚੀਜ਼ ਦੀ ਮੈਂ 2000 ਜਦੋਂ ਸਟੇਟ ਦੀ ਇਲੈਕਸ਼ਨ ਸੀਗੀ ਇੱਥੇ ਰਿਵਰਸਟ ਹੁੰਦੀ, ਉਹ ਸ਼ਾਇਦ 2000 ਆਈ ਡੋਂਟ ਨੋ 2017 ਚ ਸੀ ਸ਼ਾਇਦ, ਉਦੋਂ ਵੀ ਮੈਂ ਇਹ ਕੇਸ ਡਿਕਲੇਅਰ ਕੀਤਾ ਸੀ. ਸੋ ਮੈਂ ਸ਼ੁਰੂ ਤੋਂ ਹੀ ਜਦੋਂ ਵੀ ਮੈਂ ਕਦੇ ਆਪਣੀ ਨੋਮੀਨੇਸ਼ਨ ਭਰਦਾ ਮੈਂ ਆਲਰੇਡੀ ਡਿਕਲੇਅਰ ਕਰਦਾ, ਕਿਉਂਕਿ ਇਹ ਨਵਾਂ ਨਹੀਂ ਹੈ, ਇਹ ਲੰਬੇ ਚੱਲਦੇ, ਬੜੀ ਦੇਰ ਤੱਕ ਚੱਲਦੇ ਆ, ਲੇਕਿਨ ਸ਼ੁਰੂ ਤੋਂ ਹੀ ਅਸੀਂ ਇਹਨੂੰ ਡਿਕਲੇਅਰ ਕਰਦੇ ਆ ਰਹੇ ਹਾਂ.
ਤੇ ਸਪੈਸੀਫਿਕਲੀ ਮੈਂ ਤੁਹਾਡੀ ਕਾਉਂਸਲ ਦੀ ਚੋਣਾਂ ਬਾਰੇ ਜ਼ਰੂਰ ਪੁੱਛਣਾ ਚਾਹ ਰਹੀ ਸਾਂ ਜੀ, ਕਿਉਂਕਿ ਤੁਸੀਂ ਉਸ ਤੋਂ ਬਾਅਦ ਕਾਉਂਸਲਰ ਚੁਣੇ ਗਏ ਹੋ, ਕੀ ਉੱਥੇ ਵੀ ਤੁਸੀਂ ਇਹ ਸਪਸ਼ਟੀਕਰਨ ਦਿੱਤਾ ਸੀ ਜੀ?
ਐਗਜ਼ੈਕਟਲੀ ਐਗਜ਼ੈਕਟਲੀ ਐਵਰੀਥਿੰਗ. ਜਦੋਂ ਫਰਸਟ ਕਰਦੇ ਹੋ ਤਾਂ ਤੁਸੀਂ ਕਾਲਮ ਦੇ, ਯੂ ਹੈਵ ਟੂ ਡਿਕਲੇਅਰ ਇਟ ਦੇਅਰ ਕਿ ਕੋਈ ਵੀ ਤੁਹਾਡਾ ਜਦੋਂ ਸਪੈਸ਼ਲੀ ਲੇਬਰ ਪਾਰਟੀ ਦਾ ਪ੍ਰੋਵੀਜ਼ਨ ਹੈਗੀ, ਆਰ ਯੂ ਇਨਵੋਲਵਡ ਇਨ ਐਨੀ ਸਿਵਲ ਲਿਟੀਗੇਸ਼ਨ ਐਂਡ ਯੂ ਸੇ ਯੈਸ ਐਂਡ ਦੈਨ ਯੂ ਪ੍ਰੋਵਾਈਡ ਕੇ ਡਿਟੇਲ ਦੇਅਰ.
ਸੋ ਕੀ ਇਸ ਕੇਸ ਦਾ ਤੁਹਾਡੇ ਸਿਆਸੀ ਭਵਿੱਖ ਤੇ ਵੀ ਕੋਈ ਅਸਰ ਪੈ ਸਕਦਾ ਹੈ?
ਨਹੀਂ, ਦੇਖੋ ਆਈ ਡੋਨਟ ਵਾਂਟ ਟੂ ਕਮੈਂਟ ਔਨ ਦੈਟ, ਬਟ ਜਸਟ ਲੁਕਿੰਗ ਸਪੈਸੀਫਿਕਲੀ ਐਜ਼ ਸੱਚ ਇਟਸ ਏ ਕਮਰਸ਼ੀਅਲ ਡਿਸਪਿਊਟ ਬਿਟਵੀਨ ਦ ਟੂ ਪਾਰਟੀਜ਼ ਐਂਡ ਕੋਰਟ ਹੈਜ਼ ਡਿਸਾਈਡਡ ਇਨ ਸਮ ਫੇਵਰ. there is a any embezzlement, there is nothing to say ke koi kise ne koi gunah kita, there is nothing to say ke koi kise di what you can say ke credibility as such ki unne bande ne to aisa wajah kita jada sada right si ka court de vich jana, sada right si unnu appeal karna aur court da right hai ga ke unne utte decision dena. So everybody has played within their own rights. There is nothing as such which we shouldn't have done. So everybody has played within their rights, and we are doing whatever is the decision of the court and in consultation with the legal team. So mindset, our intention is very very clear on that.
Par Maninder ji, default to hoya na thode paasyo. ਕਾਨੂੰਨੀ ਕਾਗਜ਼ਾਤ ਬਣੇ ਸਨ, ਇੱਕ ਤੁਹਾਡਾ ਕੰਟਰੈਕਟ ਬਣਿਆ ਸੀ ਡਿਕੈਸਟਰੋ ਪਰਿਵਾਰ ਨਾਲ, ਜੋੜੇ ਦੇ ਨਾਲ, ਉਹ ਪੂਰਾ ਤਾਂ ਨਹੀਂ ਹੋਇਆ ਨਾ, ਤੁਸੀਂ ਉਸ 'ਤੇ ਦਸਤਖਤ ਕੀਤੇ ਹਨ, ਪਰ ਜਿਹੜੇ ਪੈਸੇ $3 lakh ਤੁਹਾਨੂੰ ਦਿੱਤੇ ਗਏ ਸਨ ਉਹ ਤੁਸੀਂ ਮੋੜੇ ਨਹੀਂ ਨਾ, ਜਿਸ ਹਿਸਾਬ ਨਾਲ ਤੁਹਾਨੂੰ ਮੋੜਨੇ ਚਾਹੀਦੇ ਸਨ, ਇਹ ਤਾਂ ਤੁਸੀਂ ਮੰਨਦੇ ਹੋ ਨਾ ਕਿ ਡਿਫਾਲਟ ਕੀਤਾ ਹੈ?
ਤੁਸੀਂ ਪੈਸੇ ਦਿੱਤੇ ਗਏ ਨੇ ਕੰਪਨੀ ਨੂੰ, ਠੀਕ ਹੈ ਜੀ, ਉਹ ਦੈਟਸ ਵਾਟ ਦਾ ਹੋਲ ਆਰਗੂਮੈਂਟ ਵਾਸ, ਲੇਕਿਨ ਜੋ ਡਿਸੀਜਨ ਹੈਗਾ ਦੈਟ ਇਜ਼ ਬਾਈਂਡਿੰਗ ਟੂ ਐਵਰੀਬਾਡੀ. ਅਦਰਵਾਈਜ਼ ਕੋਈ ਡਿਸਪਿਊਟ ਹੀ ਨਹੀਂ ਹੁੰਦਾ ਜੀ ਕਦੇ, ਜੇ ਤੁਸੀਂ ਐਵਰੀਥਿੰਗ ਐਜ਼ ਪਰ ਨੋਰਮਲ. ਇਹ ਤਾਂ ਵੀ ਜੇ ਤੁਹਾਨੂੰ ਟੈਲੀਫੋਨ ਦਾ ਬਿੱਲ ਜ਼ਿਆਦਾ ਆ ਗਿਆ, ਤੁਸੀਂ ਉਹਨੂੰ ਅਪੀਲ ਕੀਤੀ ਹੈ, ਕੋਰਟ ਨੇ ਮੰਨਿਆ ਨਹੀਂ ਵੀ ਨਹੀਂ ਤੈਨੂੰ ਦੇਣਾ ਪੈਣਾ. ਸੋ ਦੇਰ ਇਜ਼ ਨਥਿੰਗ ਡਿਫੋਲਟ ਐਜ਼ ਸੱਚ, ਬਟ ਵਟ ਐਵਰ ਇਜ਼ ਯੂ ਹੈਵ ਐਵਰੀ ਰਾਈਟ ਟੂ ਸੇ ਕਿ ਨਹੀਂ ਆਈ ਡੋਂਟ ਐਗਰੀ ਵਿਦ ਦਿਸ.
ਠੀਕ ਹੈ ਠੀਕ ਹੈ, ਮੈਂ ਪੜ੍ਹਿਆ ਜੀ, ਤੁਸੀਂ ਕਾਫੀ ਗੱਲਾਂ ਕਹੀਆਂ ਕਿ
ਉਸ ਚੀਜ਼ ਨਾਲ ਜੋ ਕੋਰਟ ਦਾ ਡਿਸੀਜਨ ਐਵਰੀਬਡੀ ਐਗਰੀਜ਼ ਔਨ ਦੈਟ.
ਜੀ ਮੈਂ ਪੜ੍ਹ ਰਹੀ ਸਾਂ ਕਿ ਤੁਸੀਂ ਕਹਿ ਰਹੇ ਹੋ ਕਿ ਅਕਸਰ ਤੁਸੀਂ ਹਰੇਕ ਕਾਗਜ਼ ਤੇ ਆਪਣੇ ਇਨੀਸ਼ੀਅਲ ਕਰਦੇ ਹੋ. ਇੱਕ ਗੱਲ ਤੁਸੀਂ ਇਹ ਵੀ ਕਹਿ ਰਹੇ ਸੀ ਕਿ ਸਟੇਪਲ ਮਾਰਕਸ ਬੜੇ ਜ਼ਿਆਦਾ ਨੇ, ਤਾਂ ਸ਼ਾਇਦ ਕਾਗਜ਼ਾਤ ਉਹ ਨਹੀਂ ਹਨ ਜਿਨ੍ਹਾਂ 'ਤੇ ਤੁਸੀਂ ਦਸਤਖਤ ਕੀਤੇ ਸੀ, ਪਰ ਮਾਨਯੋਗ ਅਦਾਲਤ ਨੇ ਉਹ ਗੱਲਾਂ ਬਿਲਕੁਲ ਨਹੀਂ ਮੰਨੀਆਂ
ਉਹਨਾਂ ਨੂੰ. ਕੋਰਟ ਦਾ ਰਾਈਟ ਹੈ ਜੀ, ਕੋਰਟ ਸੁਪਰੀਮ ਹੈ, ਜੋ ਉਹਨਾਂ ਦਾ ਡਿਸੀਜਨ ਹਰ ਇੱਕ ਨੂੰ ਐਗਰੀ ਕਰਨਾ ਪੈਣਾ ਜੀ.
ਸੋ ਇਸ ਦਾ ਇਹੀ ਮਤਲਬ ਹੈ ਨਾ, ਪੈਸੇ ਤਾਂ ਮੋੜਨੇ ਪੈਣੇ ਪਰਿਵਾਰ ਨੂੰ.
ਦੇਖੋ ਨਹੀਂ ਉਹ ਕੋਈ ਡਿਨਾਈ ਤਾਂ ਹੈ ਹੀ ਨਹੀਂ, ਜੋ ਕੋਰਟ ਦਾ ਡਿਸੀਜਨ ਹੈ ਜੀ, ਜੋ ਵੀ ਵਿਲ ਵਰਕ ਐਜ਼ ਪਰ ਦਾ ਲਾਅ, ਜੋ ਵੀ ਉਹਦਾ ਕਾਨੂੰਨੀ ਪਰੇਗਾ. ਮੈਂ ਹੁਣ ਤੁਸੀਂ ਮੈਨੂੰ ਆਫ ਦਾ ਕਾਲਰ ਪਕੜਿਆ ਹੋਇਆ, ਵਕੀਲ ਏਸੀ ਦੇ ਆਪਣੇ ਦੇ ਆਰ ਡਿਸਕਸਿੰਗ ਔਨ ਦੈਟ ਐਂਡ ਦੇ ਆਰ ਵਰਕਿੰਗ ਔਨ ਦੈਟ, ਜੋ ਵੀ ਉਹਨਾਂ ਨੂੰ ਲੀਗਲ ਉਹਦੇ ਚ ਲੱਗੇਗਾ ਤੇ ਦੇ ਵਿਲ ਵਰਕ ਔਨ ਦੈਟ ਜੀ.
ਠੀਕ ਹੈ ਜੀ, ਮੈਂ ਖੀਰਲਾ ਇਹੀ ਸਵਾਲ ਪੁੱਛਾਂਗੀ. ਇਸ ਬਾਰੇ ਕੁਛ ਚਰਚਾ ਵੀ ਹੋ ਰਹੀ ਹੈ, ਅਖਬਾਰ ਵਿੱਚ ਵੀ ਮੈਂ ਵੇਖਿਆ ਹੈ, ਪੰਜਾਬੀ ਭਾਸ਼ਾ ਵਿੱਚ ਇੱਕ ਅਖਬਾਰ ਹੈ, ਉਸ ਵਿੱਚ ਛਪਿਆ ਵੀ ਹੈ. ਸੋ ਚਰਚਾ ਦਾ ਵਿਸ਼ਾ ਤਾਂ ਬਣ ਹੀ ਗਿਆ ਹੈ ਜੀ, ਕੁਛ ਕਹਿਣਾ ਚਾਹੋਗੇ ਤੁਸੀਂ ਅੰਤ ਵਿੱਚ?
ਦੇਖੋ ਜਿੱਥੋਂ ਤੱਕ ਕੇਸ ਹੈ, ਕੇਸ ਇਜ਼ ਵੈਰੀ ਕਲੀਅਰ, ਇਟਸ ਅ ਕਮਰਸ਼ੀਅਲ ਡਿਸਪਿਊਟ, ਕੋਰਟ ਹੈਜ਼ ਡਿਸਾਈਡਡ ਐਂਡ ਐਵਰੀਬਾਡੀ ਐਗਰੀਜ਼, ਦੇਰ ਇਜ਼ ਨੋ ਡਿਸਪਿਊਟ ਔਨ ਦੈਟ. ਜਿੱਥੋਂ ਤੱਕ ਅਖਬਾਰ ਆ ਤੇ ਅਖਬਾਰ ਦੀ ਚਰਚਾ ਹੈ, ਕਿ ਕੋਈ ਜਿਹੜੇ ਸੱਜਣ ਨੇ ਕੀਤਾ ਹੈਗਾ ਉਹ ਹੀ ਨੋਜ਼ ਇਟ ਵੈਰੀ ਵੈਲ, ਕਿ ਉਹਨੇ ਉਹਨੂੰ ਕੀ ਕੀਤਾ, ਕਿਉਂ ਕੀਤਾ, ਉਹ ਇਹ ਸਵਾਲ ਤੁਸੀਂ ਉਹਨੂੰ ਪੁੱਛ ਸਕਦੇ ਹੋ. ਲੇਕਿਨ ਮੈਂ ਤਾਂ ਸਿਰਫ ਕੇਸ ਤੱਕ ਆਪਣੇ ਆਪ ਨੂੰ, ਜਿਹੜਾ ਅੱਜ ਦਾ ਕੁਸ਼ਚਨ ਸੀ, ਮੈਂ ਉਹ ਤੱਕ ਰੱਖਾਂਗਾ. ਜਿਹੜੀ ਅਖਬਾਰ ਦੀ ਆ ਉਹਨੂੰ ਤੁਸੀਂ ਆਪ ਦੇਖ ਸਕਦੇ ਹੋ, ਔਰ ਅਗਲੇ ਦੀ ਇੰਟੈਂਸ਼ਨ ਦੇਖ ਸਕਦੇ ਹੋ, ਕਿਉਂ ਕੀਤਾ, ਮੈਂ ਉਹਦੇ ਬਾਰੇ ਨਹੀਂ ਕੋਈ ਕਮੈਂਟ ਕਰਾਂਗਾ ਜੀ.
ਬਾਕੀ ਜਜਮੈਂਟ ਤਾਂ ਸਾਰਿਆਂ ਦੇ ਸਾਹਮਣੇ ਹੀ, ਕੋਈ ਵੀ ਪੜ੍ਹ ਸਕਦਾ ਹੈ, ਪਬਲਿਕਲੀ ਅਵੇਲੇਬਲ ਹੈ. ਅੱਜ ਤੁਸੀਂ ਸਮਾਂ ਕੱਢਿਆ ਜੀ, ਮੈਂ ਉਸ ਵਾਸਤੇ ਬਹੁਤ ਧੰਨਵਾਦੀ ਹਾਂ. ਅਗਰ ਇਸ ਤੇ ਕੋਈ ਹੋਰ ਮੋੜ ਆਉਂਦਾ ਹੈ, ਜ਼ਰੂਰ ਤੁਹਾਡੇ ਨਾਲ ਦੁਬਾਰਾ ਅਸੀਂ ਰਾਬਤਾ ਕਰਾਂਗੇ.
ਮੋਸਟ ਵੈਲਕਮ ਜੀ, ਥੈਂਕ ਯੂ ਭਾਈ ਜੀ, ਥੈਂਕ ਯੂ ਵੈਰੀ ਮੱਚ.
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ. ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ, ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ, ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ. ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ.